कारण करके है, प्रेम करके है, और किसी कारण करके प्यार नहीं जो है संबंध नहीं जुड़ सकता। एक तरह का धंधा कोई करे, दोवां दी दुकान एको जिहां दी होवे, खिमा करनी संबंध नहीं जुड़नगे, प्यार नाल संबंध जुड़नगे, नफरत बनी रहेगी। एक तरह की किरत करन वाले, एक तरह के विचारक, एक तरह के दार्शनिक, कोई संबंध नहीं जुड़ेगा। संबंध जुड़ेगा प्यार नाल, और इस ढंग नाल तुसी समुचे संसार ते निगाह मारो, उत्थे उत्थे साडा संबंध है, जिथे जिथे प्यार है। ते जिस दिन प्यार पूर्ण रूप विच प्रफुल्लित आउंदा है, उस दिन परमात्मा नाल संबंध जुड़दा है। ते ऐसा मनुख कह उठदा है कि सबको मीत हम आपन की ना, हम सब ना के साजन। हुण ए नहीं कि एक सज्जन है ते दूजा नहीं, ऐसा नहीं है कि कुछ सज्जन ने ते कुछ विरोधी ने, नहीं, सबको मीत हम आपन की ना, हुण सारे मित्र ने, साडी तरफों सारे मित्र ने, अगले दी मर्जी वह मित्र समझदा है कि नहीं। असी सज्जन आ, असी किसे वास्ते दुश्मन नहीं, हम सब ना के साजन। असी हर एक दे वास्ते सज्जनता दा जज्बा रखदे हां, मेरे वास्ते सारे ही हुण मित्र ने। सतगुरु देव जी महाराज इस ढंग नाल पै फरमान करदे ने कि पूर्ण प्रेम ताई हो सकता है, उस तो बिना नहीं। और इस तरीके दे नाल ही परिपूर्ण परमात्मा नाल संबंध जुड़ सकता है। तो सूफी भी इस गल नूं मनदे ने, ए जापदा है इस्लाम तो बागियां दा एक धड़ा। इस वास्ते इस्लाम ने सूफिया नूं कदी कबूल नहीं किया। शमस तबरेज की पुठी खल लाई गई मुल्तान विच, ते सरमद नूं कतल किया गया दिल्ली विच औरंगजेब दे हुक्म नाल। जिथे जिथे बादशाहां दा जोर पिया, उन्होंने सूफिया नूं मारिया है, कतल किया है। मनसूर नूं भी कतल किया गया, सूफी फकीर सी। अनल हक कहण लग पिया, जिस तरह कुछ सनातनी ऋषियां ने कह दिता, अहम ब्रह्मस्मी, मैं ब्रह्म तक पहुंच गया, ब्रह्म हो गया। तो किसी हद तक ये बोल माड़े तो नहीं है। भगत कबीर कह रहे हैं कि अब तो जाए चढ़े सिंघासन, मिले हैं सारंग पानी, राम कबीरा एक भय हैं कोई न सके पछाने। हुण राम ते कबीर एक हो गए ने। हुण की आखी, कबीर बड़ा अहंकारी है, कहिंदा पे मैं राम वर्गा हो गया। राम कबीरे भेद ना भाई, नामे नारायण नहीं भेद। गुरु तेग बहादुर साहब जी महाराज दे बोल, गुर के रपाजे नरको कीनी, ते ए जुगत पछानी, नानक लीन भयो गोबिंद स्यो, ज्यो पानी संग पानी। गोबिंद च लीन हो गए, गोबिंदा ही रूप हो गए। मंसूर ने नारा लाया, अनल हक अनल हक, मौत दे घाट उतार दिता गया। सरमद ने यह नारा लाया, ओदे बड़े कीमती कुछ बोल ने। वो कहिंदा है, सरमद बाकूच है इश्क बदनाम शुदी। कहिंदा जद मैं विचारक सी, शरई सी, दार्शनिक सी, बदनाम नहीं होया, ते जिस दिन दा रब दे प्यार दी गली विच मैं आया, बदनाम हो गया, लोकी नफरत नाल वेखण लग पैणा। ते सूफियां दा यह दावा है कि हजार साल इबादत कुनद निमाजी नेस्त, कसे को इश्क नदारद खुदा राजी नेस्त। साफ कह दिता, तू एक साल नहीं, हजारां साल इबादत करके वेख ले, हजारां साल नमाज पढ़, नमाजी नहीं है तू, कबूल नहीं होवेगा। हजार साल इबादत कुनद निमाजी नेस्त, कसे को इश्क नदारद खुदा राजी नेस्त। तेरे अंदर प्यार नहीं पैदा होया, खुदा नहीं राजी तेरे ते, गल खत्म। तू इना समझी कि खुदा तेरे ते राजी है, संबंध ही नहीं जुड़िया, की राजी है। पढ़ी जा नमाज, पढ़ी जा, तो कपट रख के भी नमाज पढ़ी जा सकती है। हिरदे दे कपट रख के भी ज्ञान दियां गल्लां कीतियां जा सकदियां। मैं उस दिन अर्ज कीती सी, भगत कबीर साहब पे कहिंदे ने, हिरदे कपट मुख ज्ञानी, झूठे कहां बिलोवस पानी। पानी पिया रिड़कदा, इहदे नाल तैनूं मक्खण प्राप्त होवेगा। हिरदे च कपट रख के ते रब दी गल पिया करदा, परमात्मा की गल पिया करदा, बड़ा ज्ञान पिया घोटदा है, पर हिरदे च कपट है। हिरदे कपट मुख ज्ञानी, झूठे कहां बिलोवस पानी, कसे को इश्क नदारद खुदा राजी नेस्त। सूफी कहिंदे ने, शेख सादी साहब, जितने चिर तक प्यार नहीं पैदा होया, खुदा राजी नहीं है तेरे ते, अकाल पुरख राजी नहीं है। तो सूफिया की यह गल प्रवान ना हुई। सरमद कहिंदे ने, जिस दिन का मैं प्यार की गली च आया, तो मैं इतनी अर्ज करा, एक पागल नूं तुसी वेखोगे ना, ਤੇ ਇੱਕ ਪਿਆਰ ਵਿੱਚ ਭੇਜੇ ਹੋਏ ਮਨੁੱਖ ਨੂੰ ਵੇਖੋਗੇ ਦੋਵੇਂ ਇੱਕੋ ਪ੍ਰਤੀਤ ਹੋਣਗੇ। ਕਦੀ ਬਗੌਰ ਮੁਤਾਲਾ ਕਰਕੇ ਵੇਖ ਲੈਣਾ। ਕੁਛ ਸੱਜਣੇ 'ਚ ਵੀ ਕਹਿੰਦੇ ਨੇ ਇੱਕ ਸ਼ਰਾਬੀ ਨੂੰ ਵੇਖੀਏ ਜਿਹਦੀ ਅੱਖਾਂ ਦੇ ਸਰੂਰ ਹੈ, ਖੁਮਾਰ ਹੈ। ਇਸ ਤਰ੍ਹਾਂ ਇੱਕ ਪਿਆਰ ਵਿੱਚ ਭਿੱਜੇ ਹਿਰਦੇ ਵਾਲੇ ਨੂੰ ਵੇਖੀਏ ਉਹਦੀ ਅੱਖਾਂ 'ਚ ਵੀ ਕੋਈ ਸਰੂਰ ਤੇ ਖੁਮਾਰ ਹੋਵੇਗਾ, ਭੁਲੇਖਾ ਪੈ ਜਾਏਗਾ ਇਹਦੇ 'ਚ ਸ਼ਰਾਬੀ ਕਿਹੜਾ, ਇਹਦੇ 'ਚ ਭਗਤ ਕਿਹੜਾ। ਅੰਦਾਜ਼ਾ ਲਾਉਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਦੋਹਾਂ ਕੋਲ ਸਰੂਰ ਤੇ ਹੈ। ਫਰਕ ਸਿਰਫ ਇਤਨਾ ਹੈ, ਇੱਕ ਦੇ ਕੋਲ ਬੇਹੋਸ਼ੀ ਦਾ ਸਰੂਰ ਹੈ, ਇੱਕ ਦੇ ਕੋਲ ਹੋਸ਼ ਦਾ ਸਰੂਰ ਹੈ। ਇੰਨਾ ਫਰਕ ਹੈ। ਇੱਕ ਦੇ ਕੋਲ ਬੇਹੋਸ਼ੀ ਦੀ ਖੁਮਾਰੀ ਹੈ, ਇੱਕ ਦੇ ਕੋਲ ਹੋਸ਼ ਦੀ ਖੁਮਾਰੀ ਹੈ। ਖੁਮਾਰੀ ਗੁਰੂ ਨਾਨਕ ਕੋਲ ਵੀ ਸੀ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਬੜਾ ਲੰਬਾ ਚੌੜਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਖੁਮਾਰੀ ਦਾ। ਬਹੁਤ ਸਾਰੇ ਸ਼ਬਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਔਰ ਭਗਤ ਕਬੀਰ ਜੀ ਦੇ ਇਸ ਖੁਮਾਰੀ ਦੇ ਸੰਬੰਧ 'ਚ। ਇਹ ਖੁਮਾਰੀ ਕਿਵੇਂ ਤਾਰੀ ਹੁੰਦੀ ਹੈ ਤੇ ਹੁਣ ਖੁਮਾਰੀ ਦੇ 'ਚ ਲੀਨ ਇੱਕ ਭਗਤ ਬੈਠਾ ਹੋਵੇ ਤੇ ਖੁਮਾਰੀ ਦੇ 'ਚ ਲੀਨ ਇੱਕ ਸ਼ਰਾਬੀ ਬੈਠਾ ਹੋਵੇ, ਕਿਸ ਤਰ੍ਹਾਂ ਅੰਦਾਜ਼ਾ ਲਾਓਗੇ? ਖੁਮਾਰੀ ਤੇ ਦੋਵਾਂ ਕੋਲ ਹੈ। ਤੇ ਮੈਂ ਇਹ ਅਰਜ਼ ਕਰਾਂ ਦੋਹਾਂ ਦੇ ਬੋਲ ਮੇਲ ਵੀ ਨਹੀਂ ਖਾਣਗੇ, ਨਾ ਸ਼ਰਾਬੀ ਦੇ ਤੇ ਨਾ ਭਗਤ ਦੇ, ਦੋਹਾਂ ਦੇ ਬੋਲ ਵੀ ਮੇਲ ਨਹੀਂ ਖਾਣਗੇ। ਪਾਗਲ ਦੇ ਤੇ ਭਗਤ ਦੇ, ਬੇਹੋਸ਼ ਬੰਦੇ ਦੇ ਤੇ ਪਰਮ ਹੋਸ਼ ਦੇ 'ਚ ਬੈਠੇ ਬੰਦੇ ਦੇ, ਦੋਹਾਂ ਦੇ ਬੋਲ ਮੇਲ ਨਹੀਂ ਖਾਣਗੇ। ਜਿਹੜਾ ਸ਼ਰਾਬ ਦੇ 'ਚ ਬੇਹੋਸ਼ ਹੈ ਜਾਂ ਜਿਹੜਾ ਪਾਗਲ ਹੈ, ਉਹਦੇ ਬੋਲ ਇਤਨੇ ਨੀਵੇਂ ਆਉਣਗੇ, ਪੈਰਾਂ ਦੇ ਥੱਲੋ ਲੰਘਣਗੇ। ਤੇ ਜਿਹੜਾ ਪਰਮ ਹੋਸ਼ ਦੇ 'ਚ ਬੈਠਾ ਹੈ ਭਗਤ, ਪਿਆਰ ਦੇ 'ਚ ਭੇਜਿਆ ਹੋਇਆ, ਉਹਦੇ ਬੋਲ ਇਤਨੇ ਉੱਚੇ ਨੇ, ਸਿਰ ਦੇ ਉੱਪਰੋਂ ਲੰਘਣਗੇ, ਦੋਵਾਂ ਨਾਲ ਤਾਲਮੇਲ ਨਹੀਂ ਬੈਠੇਗਾ। ਇਸ ਵਾਸਤੇ ਭਗਤ ਨਾਲ ਤਾਲਮੇਲ ਬਿਠਾਉਣਾ ਬੜੀ ਔਖੀ ਗੱਲ। ਤੇ ਸਾਫ਼ ਗੱਲ ਕਹਿ ਦਿੱਤੀ ਸਤਿਗੁਰਾਂ ਨੇ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਨਹੀਂ ਜੁੜਿਆ। ਸੰਸਾਰੀ ਆਮ ਸੰਸਾਰ, ਦਰਮਿਆਨੇ ਤਲ ਤੇ ਜੀਣ ਵਾਲਾ ਮਨੁੱਖ, ਉਹਦਾ ਭਗਤਾਂ ਨਾਲ ਤਾਲਮੇਲ ਨਹੀਂ ਬੈਠਿਆ। ਗੱਲ ਬੜੀ ਉੱਚੀ। ਤੋ ਸਰਮਦ ਕਹਿੰਦੇ ਨੇ ਜਿਸ ਦਿਨ ਦਾ ਮੈਂ ਪਿਆਰ ਦੀ ਗਲੀ ਚੋਂ ਲੰਘਿਆ, ਬਦਨਾਮ ਹੋ ਗਿਆ। ਪਹਿਲੇ ਮੈਂ ਤਕਰਾਰ ਕਰਦਾ ਸੀ, ਵਿਚਾਰ ਕਰਦਾ ਸੀ, ਕਰਮ ਕਾਂਡੀ ਸੀ, ਲੋਕਾਂ ਨੇ ਮੈਨੂੰ ਪ੍ਰਵਾਨ ਕੀਤਾ, ਮੈਨੂੰ ਇੱਜ਼ਤ ਦਿੱਤੀ, ਮੈਨੂੰ ਸਨਮਾਨ ਦਿੱਤਾ, ਪਰ ਜਿਸ ਦਿਨ ਦਾ ਮੈਂ ਪਿਆਰ ਦੀ ਗਲੀ 'ਚ ਆਇਆ ਬਦਨਾਮ ਹੋ ਗਿਆ। ਸਰਮਦ ਬਾਕੂ ਚੈ ਇਸ਼ਕ ਬਦਨਾਮ ਸ਼ੁਦੀ, ਅਜ ਦੀਨੇ ਯਹੂਦ ਸੂਏ ਬਾ ਇਸਲਾਮ ਸ਼ੁਦੀ। ਕਹਿੰਦਾ ਹੈਗਾ ਤੇ ਮੈਂ ਯਹੂਦੀ ਸੀ, ਕਿਧਰੇ ਆਇਆ ਸੀ ਇਸਰਾਇਲ ਤੋਂ, ਫਿਰ ਇਰਾਨ ਅਫਗਾਨਿਸਤਾਨ ਚੋਂ ਲੰਘ ਕੇ ਹਿੰਦੁਸਤਾਨ ਪਹੁੰਚਿਆ। ਕਹਿੰਦਾ ਸੂਫੀਆਂ ਦੀ ਸੰਗਤ ਕਰਕੇ ਮੈਂ ਇਸਲਾਮ ਕਬੂਲ ਕਰ ਲਿਆ, ਹੈਗਾ ਮੈਂ ਯਹੂਦੀ ਸੀ। ਮਾਲੂਮ ਨਾ ਸ਼ੁੱਧ ਐ ਖੁਦਾਵੰਦ ਅਹਿਮਦ ਬਰਗਸ਼ਤਾ ਬਸੂਏ ਲਛਮਣ ਔਰ ਰਾਮ ਸ਼ੁਦੀ। ਕਹਿੰਦੇ ਨੇ ਉਹਨਾਂ ਦੀ ਸੰਗਤ 'ਚ ਰਹਿ ਕੇ ਵੀ ਜਦ ਕੁਛ ਨਹੀਂ ਮੇਰੇ ਪੱਲੇ ਪਿਆ, ਤੇ ਮੈਂ ਉੱਥੇ ਜਾ ਬੈਠਾ ਜਿੱਥੇ ਰਾਮ ਤੇ ਸੀਤਾ ਦੀ ਗੱਲ ਹੋ ਰਹੀ ਹੈ। ਹੁਣ ਇਹ ਔਰੰਗਜ਼ੇਬ ਬਰਦਾਸ਼ਤ ਥੋੜ੍ਹੀ ਕਰ ਸਕਦਾ ਸੀ ਇੱਕ ਸੂਫੀ ਫਕੀਰ ਮੁਸਲਮਾਨ ਮੰਦਰ 'ਚ ਜਾ ਬੈਠੇ, ਗੀਤਾ ਦੀ ਗੱਲ ਸੁਣੇ, ਰਾਮ ਦੀ ਗੱਲ ਸੁਣੇ, ਕ੍ਰਿਸ਼ਨ ਦੀ ਗੱਲ ਸੁਣੇ। ਔਰੰਗਜ਼ੇਬ ਨੂੰ ਇਹ ਕਬੂਲ ਨਹੀਂ ਹੋਈ। ਤੇ ਸਰਮਦ ਦੇ ਜ਼ਬਾਨ ਦੇ ਉੱਤੇ ਕਈ ਤਰ੍ਹਾਂ ਦੇ ਨਾਂ ਆਉਂਦੇ ਸਨ। ਅੱਲਾ ਅੱਲਾ ਵੀ ਕਹਿ ਦਿੰਦਾ ਸੀ, ਰਾਮ ਰਾਮ ਵੀ ਕਹਿ ਦਿੰਦਾ ਸੀ, ਕ੍ਰਿਸ਼ਨ ਕ੍ਰਿਸ਼ਨ ਦੀ ਰੱਟ ਵੀ ਲਾ ਲੈਂਦਾ ਸੀ, ਮਦਸੂਦਨ ਮਦਸੂਦਨ ਵੀ ਕਹਿ ਦਿੰਦਾ ਸੀ, ਗੋਰਖ ਗੋਰਖ ਵੀ ਕਹਿ ਦਿੰਦਾ ਸੀ। ਤੇ ਇਸ ਤਰ੍ਹਾਂ ਦੇ ਨਾਂ ਇੱਕ ਮੁਸਲਮਾਨ ਦੀ ਜ਼ਬਾਨ ਤੋਂ ਨਿਕਲਣ, ਔਰੰਗਜ਼ੇਬ ਨੂੰ ਕਬੂਲ ਨਹੀਂ ਸੀ। ਉਹ ਆਪਣੇ ਦਾਇਰੇ 'ਚ ਰਹਿਣ ਵਾਲਾ, ਇਹ ਆਪਣੀ ਦੁਨੀਆਂ 'ਚ ਰਹਿਣ ਵਾਲਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਪਿਆਰ ਨਾਲ ਭੇਜਿਆ ਹੋਇਆ। ਆਪ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਈਆ, ਕੋਈ ਅਲਾ ਹੈ। ਹੇ ਪ੍ਰਭੂ, ਤੈਨੂੰ ਕੋਈ ਅੱਲਾ ਅੱਲਾ ਕਹਿ ਰਿਹਾ, ਤੈਨੂੰ ਕੋਈ ਰਾਮ ਰਾਮ ਕਹਿ ਰਿਹਾ, ਤੈਨੂੰ ਕੋਈ ਗੁਸਾਈ ਗੁਸਾਈ ਕਹਿ ਰਿਹਾ, ਤੈਨੂੰ ਕੋਈ ਖੁਦਾ ਖੁਦਾ ਕਹਿ ਰਿਹਾ, ਤੈਨੂੰ ਕੋਈ ਹਰੀ ਹਰੀ ਕਹਿ ਰਿਹਾ, ਇਹ ਸਭ ਤੇਰੇ ਨਾਮ ਨੇ। ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਹਾਂ ਇਹ ਜਿਤਨੇ ਵੀ ਤੇਰੇ ਨਾਮ ਨੇ। ਇਹ ਕੋਈ ਪਿਆਰ ਨਾਲ ਭੇਜਿਆ ਹੋਇਆ ਹਿਰਦਾ ਕਹਿ ਸਕਦਾ ਹੈ? ਤਕਰਾਰ ਤੇ ਵਿਚਾਰਕ ਐਸਾ ਨਹੀਂ ਕਹਿ ਸਕਦਾ। ਇਹ ਪਿਆਰ ਦਾ ਧਰਮ, ਬੁਨਿਆਦ ਪਿਆਰ ਉੱਪਰ ਵਿਚਾਰਾਂ ਨੇ। ਮਹਿਲ ਵਿਚਾਰ ਦਾ ਜ਼ਰੂਰ ਖੜਾ ਹੈ, ਲੇਕਿਨ ਨੀਂਹ ਪਿਆਰ ਤੇ ਖੜੀ ਹੈ, ਸੰਬੰਧ ਪਿਆਰ ਨਾਲ ਜੁੜਦੇ ਨੇ। ਤੋ ਪਿਆਰ ਦੇ 'ਚ ਤਲਵਾਰ ਨਹੀਂ ਆਉਂਦੀ, ਪਿਆਰ ਦੇ 'ਚ ਜਬਰ ਨਹੀਂ ਆਉਂਦਾ, ਬੇਨਤੀ ਆਉਂਦੀ ਹੈ, ਜੋਧੜੀ ਆਉਂਦੀ ਹੈ। ਜਿਸ ਨਾਲ ਤੁਹਾਡਾ ਪਿਆਰ ਹੋਵੇ, ਕੌੜਾ ਬਚਨ ਬੋਲ ਸਕੋਗੇ ਉਸ ਨੂੰ, ਉਸ 'ਤੇ ਜਬਰ ਕਰ ਸਕੋਗੇ? ਬੰਦਾ ਕਿਸ ਨੂੰ ਠੱਗਦਾ ਹੈ? ਬੰਦਾ ਕਿਸ ਨਾਲ ਜਬਰ ਨਾਲ ਪੇਸ਼ ਆਉਂਦਾ ਹੈ? ਬੰਦਾ ਕਿਸ ਦੇ ਨਾਲ ਤਕਰਾਰ ਕਰਦਾ ਹੈ ਜਿਹਦੇ ਨਾਲ ਪਿਆਰ ਕੋਈ ਨਹੀਂ? ਜਿਹਦੇ ਨਾਲ ਪਿਆਰ ਹੈ ਉੱਥੇ ਤਾਂ ਬੜਾ ਮਿੱਠਾ ਬੋਲਦਾ ਹੈ ਬੰਦਾ, ਜੋਦੜੀ 'ਚ ਬੋਲਦਾ ਹੈ, ਬੜੇ ਸੋਹਣੇ ਹਲੇਮੀ 'ਚ ਬੋਲਦਾ ਹੈ। ਪਰ ਜਿਹਦੇ ਨਾਲ ਕੋਈ ਗੂੜਾ ਸੰਬੰਧ ਨਹੀਂ, ਉੱਥੇ ਬੰਦਾ ਆਕੜ ਜਾਂਦਾ ਹੈ, ਬਚਨਾਂ ਦੇ 'ਚ ਕਠੋਰਤਾ ਆ ਜਾਂਦੀ ਹੈ, ਸੁਭਾਅ ਦੇ 'ਚ ਕਠੋਰਤਾ ਆ ਜਾਂਦੀ ਹੈ, ਕਿਉਂਕਿ ਉਹਦੇ ਨਾਲ ਕੋਈ ਪਿਆਰ ਹੀ ਨਹੀਂ ਹੈ। ਜਿਹਦੇ ਨਾਲ ਪਿਆਰ ਹੈ ਬਚਨਾਂ ਦੇ 'ਚ ਹਲੇਮੀ ਆ ਜਾਏਗੀ, ਨਿਰਮਾਣਤਾ ਆ ਜਾਏਗੀ। मिठास आ जाएगी। इस वास्ते गुरु नानक देव जी महाराज, गुरु गोबिंद सिंह जी महाराज जिथे जिथे जगत नूं उपदेश करदे ने बेनती दे रूप विच, जोदड़ी दे रूप विच, हथ जोड़ के बेनती करके। तो ये सुहेले का पंजवां शब्द आप जो है सरवण करो। सतगुरु देव जी महाराज फरमान कर रहे ने, करो बेनती सुनो मेरे मीता, संत टहल की बेला। ऐ मेरे मित्र, तो समुचे जगत नूं गुरु अर्जन देव जी महाराज इत्थे मित्र कह रहे हैं। ते मित्र उही कह सकदा सारे जगत नूं जिहदा हिरदा मित्रता नाल भरे आवे। सब को मीत हम आपन कीना, ते इतने मित्रता नाल भरे होया उही हो सकदा है जिहदे अंदर पूर्ण प्रेम है, अधूरा नहीं। पूर्ण प्रेम प्रतीत सजे, मुकम्मल प्रेम, पूर्ण प्रेम, हिरदा पूर्ण प्रेम नाल भेजे होया भरे होया, कोई इस ढंग की जोदड़ी कर सकता है, कोई इस ढंग की बेनती कर सकता है। संत टहल की बेला, ऐ मेरे मित्र ये वेला है संत की सेवा करन दी, साधु की सेवा करन दी वेला है। वेले तो मुराद की लईए, सवेर का, दोपहर का, शाम का वेला नहीं। ये मनुखा जन्म एक अवसर है, एक वेला, एक तेन अवसर मिले है। ये मनुखा जन्म तू पशु जून दे बनस्पति दे ऐसा नहीं कर सकता। एक तेन अवसर मिले है, यही तेरी अवसर, यही तेरी बार घट भी तर तू देख विचार। ये एक अवसर मिले है, अवसर चुका हथ ना आवे अहला जन्म गवाया। सतगुरुदेव जी महाराज इस मनुखा जन्म नू पौड़ी भी कहते हैं। इस पौड़ी ते जो नर चूके सो आए जाए दुख पाएगा। कोठे ते चढ़न वास्ते एक पौड़ी मिली है, परमात्मा तक पहुंचने वास्ते एक पौड़ी मिली है। केड़ी ए मनुखा जन्म, छोटिया छोटिया पौड़िया ते चढ़ चढ़ के तू हुण मनुखे जन्म की पौड़ी ते खड़ा है। पर हुण जे तू संभलिया ना, तू कदम अगे ना पुटिया, फिर इस पौड़ी ते जो नर चूके सो आए जाए दुख पाएगा। इस पौड़ी का सही इस्तेमाल करें। पौड़ी दो कम आम दी है, चढ़न दे भी ते लैण दे भी। मनुखा जन्म विच बंदा चाहे ते देवता बन सकता है, चाहे ते बंदा पशु बन सकता है, पशुआं तो भी थले जा सकता है। पौड़ी दोवें कम आम दी है, उपर चढ़न दे भी कम आम दी है, लैण दे भी कम आम दी है। इसनों सतगुरु ने पौड़ी कह दिता है। चाहे ते तू देवता बन सकदा, लोकी तेनू वेख के कहणगे ये बंदा नहीं, ये ते देवता, ये मनुख नहीं, ये ते रब दा रूप चढ़ गया। और जे तू किधरे लेना शुरू कर दिता ते लोकी कह देणगे बंदा नहीं, ये ते निरा ही पशु, शैतान, दैंत है। पौड़ी है, बंदा लै भी सकदा है, बंदा चढ़ भी सकदा है। देखण दे चाया है इस पौड़ी ते बंदे लै रहे ने, बहुते उतर रहे ने। चढ़ाई जरा औखी है, चढ़ना है ना, चढ़ना हर बंदे का काम नहीं। बहुत सारिया पौड़िया होवन ते चढ़न लगे हाँ वाकई चंगे चंगे रह जाते ने। मैनू अपनी जिंदगी दे च दो तीन तजर्बे इस ढंग दे होए। पहली दफा रेठा साहब गए, उदों कुछ लखनऊ दे सिंहदास दे नाल सन, ते यात्रा उन्हां दिनां च नवीं नवीं आरंभ हुई सी। रेठा साहब दी पगडंडी सी, 16 मील दी चढ़ाई, ते फिर उतार, फिर लैणा है पहाड़ पूरा चढ़ के, फिर पूरा ही उतरना है पार जाके। फिर रेठा साहब वो स्थान सी, सवेरे पिपल कोटी तो चल के बड़ी मुश्किल दे नाल रात तक असी चोटी ते ही पहुंचे, अजे सारा रस्ता बाकी सी। ते मैनू चंगी तरह याद है, बड़ा ही गूढ़ा मित्र सी, ते मैं उसते बड़ा माण करदा सी। थक बहुत गया सी, टुट गया सी, ते ओदे मुँहों भी निकल गया बे इस मस्कीन दी ते मत मारी हुई सी, साडी भी मत मार छड़ी सी, सानू भी पुठे पासे पा दित्ता। थक गया, चूर हो गया, चलण दी हिम्मत ना, ते डराया ये गया सी रस्ते च नहीं रहना, रात नू इत्थे शेर पैंदे ने, भी पहुँचो टिकाणे ते पहुँचो। ते अजे टिकाणा बहुत दूर, भावें लहाई सी पर चढ़द्या चढ़द्या गोडे रह गए, लैना भी औखा सी। और ज्यों उत्थे पहुँचे ते मैनू चंगी तरह याद है मंद साहब ने थालियां दे च लिया के प्रशादा लिया, सौ ही गए, प्रशादा उंजी पिया रहा, खादा किसे भी नहीं, थक गए। ٹوٹ گئے. تو ایک سجن نو میں آخیا میں ہوں آ جو گیا تو پہلے ہوں درشن تو کر لیے. کہنے لگے تھی کر کے آپ اور نہ آخی ہوں گل این اوکھے. دوجا میں تجربہ ہویا امرناتھ چ چھ ساتھیاں دا اسی ٹولا لیکن چار واپس ہو گئے اور بڑے اوکھے ڈنگ نال واپس ہوئے اور کوڑا بول کے واپس ہوئے. اور اس طرح دا تیسرا تجربہ مینوں ہیم کنڈ صاحب ہویا جد ہزار پوڑیاں تے اسی پنج سات بندے تے چڑھدیاں چڑھدیاں رہ گئے. ہن تے بتھیرے گھوڑے ہیں تے جان لگ پین ہور سادھن لب پے نا. تے ہزار پوڑیاں دیکھدے ہی اوپر سویرے دے چلدے چلدے ہوں اگوں ہزار پوڑیاں رہ گئے سن. پاویں برف پیے چاروں پاسے ٹھنڈ سی پسینے نال تر بتر تھکے ہوئے. تو چڑھائیاں تے بہت اوکھیاں نے. سورت نو بھی جد کدی چڑھاؤ گے نا انی مشقت ہے اتنی مشقت ہے. اسے واسطے سدگر کہنے جن نام دھیا آیا گئے مشقت گھال. ہو سکتا ہے کہ 16,000-20,000 فٹ دی بلندی تے شریر نو چاڑ لئیے کوئی بہت اوکھی گل نہیں. ہزاراں بندے پہنچ دین ہر سال 50,000 دے قریب بندے امرناتھ پہنچ دین. 19,000 فٹ دی بلندی تے ہر سال اتنے بندے پہنچ جاندے. اور اتنے نہیں تے اس تو ادھے بندے ہیمکنڈ صاحب بھی پہنچ جاندے نے. ریٹھا صاحب بھی پہنچ جاندے نے. ہور گنگوتری ہے جمنوتری ہے بدری نارائن ہے اتھے بھی بہت ساری دنیا پہنچ جاندی ہے. پر کھما کرنی سورت کسے دی ٹیشی تے چڑھی ہے. سورت کسے دی شبد نال جڑ گئی ہے. کسے دی سورت نے بلندیاں نو چھویا ہے. لکھاں بندے اس مارگ تے چل دے نے کوئی ایک پہنچتا ہے ایک پہنچتا ہے باقی سب رہ جاندے ہیں تھک ترٹ کے رہ جاندے ہیں. کدھرے شک پکڑ جاندا ہے کدھرے بے سوادی اشردہ پیدا کر دیندی ہے کدھرے کئی دن دا جو ہے جب تک سندے کھڑا کر دیندا ہے پتہ نہیں کچھ ہے بھی صحیح کہ نہیں. تو انہوں نے کون دسے رستے تے چڑھائیاں ہیں پہنچ گئی گل ہوے گی. چلدا رہے چلدا رہے پہنچ جائے گا ایک دن گل جو ہے بن جائے گی. تو یہ منکھا جنم ایک پوڑی ہے ملی ہے سورت نو چاڑن واسطے. پر بندہ سورت اتار بھی سکتا ہے تے سورت اتارن دا کی ہے دوراچاری بن جائے شرابی بن جائے دنیا بھر دے انرتھ کرن لگ پے. اوگن کی نے اتار ہے گن کی نے چڑھائی ہے. اگر کسی منکھ دے اندر گن ودتے جا رہے ہیں ودتے جا رہے ہیں سمجھ لو یہ اوپر چڑھ رہے ہیں یہ سورت اوپر جا رہی ہے. تے کسی دے اندر اوگن ودتے جا رہے ہیں اوگن ودتے جا رہے ہیں سمجھ لینا سورت تھلے آ رہی ہے. یہ اوپر جان دی تے تھلے جان دیا یہ نشانیاں نے. یہ تھلے نو جا رہا ہے یہ نمان نو جا رہا ہے. کرودھ ودتا جا رہا ہے واشنا ودتی جا رہی ہے لوبھ ودتا جا رہا ہے ترشنا ودتی جا رہی ہے اور وتکرے ودتے جا رہے ہیں نفرت ودتی جا رہی ہے. اس طرح سلسلہ وعدے دی طرف ہے یہ تھلے رہ رہے ہیں. پاویں روز گردوارے آ رہے ہوئے تاں بھی یہ پوڑی تو تھلے لے رہے ہیں اوپر نہیں جا رہے. دیا ود رہی ہے سیل سنجم ود رہا ہے کھما ود رہی ہے میتری بھاونا ود رہی ہے پیار دے جذبے کچھ ودے جا رہے ہیں. سمجھ لینا سورت اوپر جا رہی ہے اوپر جا رہی ہے. یہ ودن دیا نشانیاں نے اوپر جان دیا نشانیاں نے. تو میں عرض کراں منکھا جنم ایک پوڑی ہے تے پوڑی ملی ہے اوپر جان واسطے. صاحب کہنے رد کی جے تم اوپر نہ گیا اس طرح دی پوڑی بار بار نہیں ملتی. اس پوڑی تے جو نر چوکے سو آئے جائے دکھ پائیں دا اب کے چھٹکے تھور نہ ٹھاؤں. تو ایک ویلا ایک اوسر تینوں ملے ہے کروں بینتی سن میرے میتا سنت ٹہل کی ویلا. شبد دا باقی دا خلاصہ میں کل آخر لے اس پروگرام وچ کر دیاں گا. ہوں ایک ایک پنکتی دا میں خلاصہ کرن لگا تو میں گھنٹہ ہور لے جانا تھوڑا. تسی دور دور جانا ہے اپنے گھراں نوں. اس واسطے اس خیال نو مد نظر رکھدے ہویا ایتھے سماپتی کر رہے ہاں. گرو ارجن دیو جی مہاراج میرا ورتاؤن بخششاں کرن. سندے ہویا وچاردے ہویا تھوڑے اندر پیار پیدا ہوئے تاکہ اس اگمی شکتی نال ساڈا سمبندھ جڑے. من رے کیوں چھوٹیں بن پیار اے اوگنا دے بندھن اے من نہیں چھٹن لگے بنا پیار تو نہیں سمبندھ جڑن لگا بنا پیار تو. صاحب کہندے نے گل نشچے کر کے جانی سچ کر کے جانی साच कहो सुन ले हो सबे जिन प्रेम कियो तिन ही प्रभ पायो। किन्ना को प्रेम? सिर्फ अपनी उम्मत नाल प्रेम, सिर्फ अपने प्रांत नाल या देश नाल प्रेम नहीं, पूर्ण प्रेम। प्रतीत सजे ब्रत गोड़ मड़ी मट भूल न माने, पूर्ण प्रेम, समग्र प्रेम जेदे सब कुछ आ जाए। ते जद सब कुछ नाल प्रेम होवेगा ते बंदे ने फिर सब कुछ दा ही भला मंगना है। इस पूर्ण प्रेम चो ही ये बोल निकले, नानक नाम चढ़दी कला तेरे भाणे सरबत दा वला। ये पूर्ण प्रेम तो ही बोल निकले ने। बाकी पंक्तियां दा कल खुलासा कर देंगे। बोल चुक दी खेमा गज वज के फतेह प्रवान करन। वाहिगुरु जी का खालसा, वाहिगुरु जी की फतेह। अकाल मूरत अजूनी सैभं गुरु प्रसाद, सर्वशील ममं शीलं सर्व पावने मम पावनं, सर्व कर्तव्ये ममं कर्ता, नानक लेप छेप न लिपियते, संत मराल करें कंतूहल, तिन जम त्रास मिट्यो दुख कागर, कल जुग दुरते दूर कर गए को, दर्शन गुरु सगल सुख सागर, राग गौड़ी पूर्वी मल्ला पंजवा, करो बेनंती सुनो मेरे मीता, संत टहल की बेला इया खाड़ चलो हर लाहा, आ गए बसन सुहेला, औद घटे दिन सुरैणा रे, मन गुरु मिल का सवारे रहाओ, एहो संसार बेकार संसे में, तरयो ब्रह्म ज्ञानी जिसे जगाए प्यावे एहो रस, अकथ कथा तिन जानी, जाको आए सोई बिहाजो, हर गुर ते मन है बसेरा, निज घर मैल पाओ सुख सहजे, बाहर न होए गो फेरा, अंतर जामी पुरख विधाते, सरधा मन की पूरे, नानक दास अह सुख मांगे, मुको कर संतन की धूरे, अंतर जामी पुरख विधाते, सरधा मन की पूरे, नानक दास अह सुख मांगे, मुको कर संतन की धूरे। वाहिगुरु जी का खालसा, वाहिगुरु जी की फतेह। सन्मान योग गुरु सत्संग जीओ, कीर्तन सुहेले दी बाणी दा आखरी शब्द साहिब गुरु अर्जन देव जी महाराज दा उच्चारण कीता होया गौड़ी पूर्वी दे च। इस दे च प्रथम पंक्तियां सतगुर बेनती जोदड़ी तरला ले रहे ने बिने जोदड़ी। ते कल मैं अर्ज कीती सी धर्म जबर दी चीज नहीं, जबर राजनीति दे च हो सकता है, धर्म दे च नहीं। ਜਿੱਥੇ ਜਿੱਥੇ ਧਰਮ ਨੂੰ ਜਬਰ ਨਾਲ ਫੈਲਾਇਆ ਗਿਆ ਉੱਥੇ ਉੱਥੇ ਰਸ ਖੋ ਗਿਆ, ਆਨੰਦ ਖੋ ਗਿਆ। ਹਿੰਦੁਸਤਾਨ ਦਾ ਜੋ ਪੁਰਾਣਾ ਤੌਰ ਤਰੀਕਾ ਸੀ, ਜਿਸ ਦੀ ਥੋੜ੍ਹੀ ਜਿਹੀ ਵਜ਼ਾਹਤ ਦਾਸ ਨੇ ਕੱਲ੍ਹ ਤੁਹਾਡੇ ਸਾਹਮਣੇ ਰੱਖੀ ਹੈ ਕਿ ਪੁਰਾਣਾ ਤੌਰ ਤਰੀਕਾ ਸਦੀਆਂ ਤੱਕ ਇਹ ਰਾਇਜ ਰਿਹਾ ਹੈ ਕਿ ਵਿਚਾਰ ਵਟਾਂਦਰਾ ਕਰੋ, ਜਿਹਦੇ ਵਿਚਾਰ ਪ੍ਰਬਲ ਉਸ ਦੀ ਗੱਲ ਕਬੂਲ ਕਰ ਲਓ। ਇਸ ਵਾਸਤੇ ਹਿੰਦੁਸਤਾਨ ਵਿੱਚ ਅਨੇਕਾਂ ਵਿਚਾਰਕਾਂ ਦੇ ਅਨੇਕਾਂ ਧਰਮ ਗ੍ਰੰਥ ਪ੍ਰਚਲਿਤ ਹੋਏ। 108 ਉਪਨਿਸ਼ਦਾਂ ਆ ਗਈਆਂ, 27 ਸਿਮਰਤੀਆਂ ਆ ਗਈਆਂ, 18 ਪੁਰਾਣ ਆ ਗਏ, 6 ਸ਼ਾਸਤਰ ਹੋ ਗਏ, 4 ਵੇਦ ਹੋ ਗਏ। ਇਸ ਤੋਂ ਇਲਾਵਾ ਛੋਟੇ ਮੋਟੇ ਅਨੰਤ ਧਰਮ ਗ੍ਰੰਥ। ਪਰ ਇੱਕ ਉਪਨਿਸ਼ਦ ਦੂਸਰੀ ਉਪਨਿਸ਼ਦ ਦੇ ਨਾਲ ਮਿਲਦੀ ਨਹੀਂ ਹੈ, ਇੱਕ ਸਿਮਰਤੀ ਦੂਜੀ ਸਿਮਰਤੀ ਦੇ ਨਾਲ ਮੇਲ ਨਹੀਂ ਖਾਂਦੀ, ਇੱਕ ਸ਼ਾਸਤਰ ਦੂਜੇ ਸ਼ਾਸਤਰ ਨਾਲ ਵੀ ਮੇਲ ਨਹੀਂ ਖਾਂਦਾ, ਅਤੇ 4 ਵੇਦਾਂ ਦੇ ਵਿੱਚ ਵੀ ਵੱਖ ਵੱਖ ਵਿਚਾਰ ਨੇ। ਐਸਾ ਕਿਉਂ ਹੋਇਆ? ਦਰਅਸਲ ਸੋਚਣੀ ਇਹ ਕੰਮ ਕਰ ਰਹੀ ਸੀ ਕਿ ਜਿਹਦੇ ਵਿਚਾਰ ਪਲਬਲ ਨੇ, ਜਿਸ ਵਿਚਾਰ ਦੀ ਸੱਚਾਈ ਜ਼ਿਆਦਾ ਹੋਵੇ ਉਹ ਬਾਕੀ ਕਬੂਲ ਕਰ ਲੈਣ, ਪ੍ਰਵਾਨ ਕਰ ਲੈਣ। ਸਿਲਸਿਲਾ ਇਹ ਸਦੀਆਂ ਤੱਕ ਹਿੰਦੁਸਤਾਨ ਦੇ ਚੱਲਦਾ ਰਿਹਾ ਔਰ ਲੋਕ ਖਿੜੇ ਮੱਥੇ ਕਬੂਲ ਕਰਦੇ ਰਹੇ। ਇੱਥੋਂ ਹਿੰਦੁਸਤਾਨ ਦੀ ਪੁਰਾਣੀ ਇੱਕ ਸਿਆਣਪ ਜ਼ਰੂਰ ਝਲਕਦੀ ਹੈ ਕਿ ਸ਼ਾਸਤਰਾਂ ਦੇ ਨਾਂ 'ਤੇ ਕੋਈ ਜੰਗ ਨਹੀਂ ਹੋਈ, ਲੜਾਈ ਨਹੀਂ ਹੋਈ। ਅਗਰ ਜੈਮਨੀ ਵਿਆਸ ਦੇ ਨਾਲ ਸਹਿਮਤ ਨਹੀਂ ਹੋਇਆ, ਅਤੇ ਆਪ ਦੀ ਗਿਆਤ ਵਾਸਤੇ ਅਰਜ਼ ਕਰਾਂ, ਜੈਮਨੀ ਵਿਆਸ ਦਾ ਚੇਲਾ ਸੀ ਅਤੇ ਜੈਮਨੀ ਦਾ ਗ੍ਰੰਥ ਹੈ ਮੀਮਾਂਸਾ, ਅਤੇ ਸਵਾਮੀ ਵਿਆਸ ਦਾ ਗ੍ਰੰਥ ਹੈ ਵੇਦਾਂਤ, 6ਵਾਂ ਸ਼ਾਸਤਰ ਵੇਦਾਂਤ। ਮੀਮਾਂਸਾ ਅਤੇ ਵੇਦਾਂਤ ਦੀ ਵਿਚਾਰ ਨਹੀਂ ਮਿਲਦੀ, ਹਾਲਾਂਕਿ ਦੋਵੇਂ ਗੁਰੂ ਚੇਲਾ ਨੇ। ਪਰ ਮਜਾਲ ਹੈ ਕਿਧਰੇ ਵੇਦ ਵਿਆਸ ਨੇ ਜੈਮਨੀ ਨੂੰ ਜ਼ੋਬ ਕੋਬ ਕੀਤਾ ਹੋਵੇ ਵੀ ਤੂੰ ਮੀਮਾਂਸਾ ਲਿਖ ਕੇ ਮੇਰੇ ਵਿਚਾਰਾਂ ਦੀ ਵਿਰੋਧਤਾ ਕਿਉਂ ਕੀਤੀ। ਅਤੇ ਜੈਮਨੀ ਨੇ ਵੀ ਬੜੇ ਸੁਤੰਤਰ ਢੰਗ ਨਾਲ ਆਪਣੇ ਵਿਚਾਰਾਂ ਰਾਹੀਂ ਜ਼ਾਹਿਰ ਕਰ ਦਿੱਤਾ ਕਿ ਵਿਆਸ ਜੀ ਇੱਥੇ ਇੱਥੇ ਮੈਂ ਨਹੀਂ ਸਹਿਮਤ, ਇਸ ਇਸ ਥਾਂ 'ਤੇ ਮੇਰਾ ਮਨ ਨਹੀਂ ਮੰਨਦਾ। ਕਿਉਂਕਿ ਵਿਆਸ ਜੀ ਦਾ ਪੂਰਨ ਜ਼ੋਰ ਇਸ ਗੱਲ ਦੇ ਉੱਤੇ ਹੈ ਕਿ ਮਨੁੱਖ ਦੇ ਮਨ ਦੇ ਉੱਤੇ ਜੋ ਆਵਰਣ ਪਿਆ, ਪਰਦਾ ਪਿਆ ਹੋਇਆ, ਇਹ ਅਵਿਦਿਆ ਦਾ ਹੈ, ਗਿਆਨ ਦਾ ਹੈ, ਅਗਿਆਨ ਦਾ ਹੈ ਇਹ ਪਰਦਾ। ਅਤੇ ਗਿਆਨ ਦੇ ਮਿਲਦਿਆਂ ਇਹ ਪਰਦਾ ਹਟ ਜਾਂਦਾ ਹੈ, ਇਹ ਆਵਰਣ ਹਟ ਜਾਂਦਾ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਜੈਮਨੀ ਦੀ ਇਹ ਵਿਚਾਰ ਨਹੀਂ ਹੈ। ਜੈਮਨੀ ਇਸ ਥਾਂ 'ਤੇ ਅੜਾ ਹੋਇਆ ਹੈ ਕਿ ਮਨੁੱਖ ਪੰਡਿਤ ਦਾ ਮਹਾਂਪੰਡਿਤ ਹੋ ਜਾਏ, ਗਿਆਨੀਆਂ ਦਾ ਮਹਾਂਗਿਆਨੀ ਹੋ ਜਾਏ, ਹਿਰਦਾ ਸ਼ੁੱਧ ਨਹੀਂ ਆਉਂਦਾ, ਹਿਰਦੇ ਦੀ ਪਵਿੱਤਰਤਾ ਨਹੀਂ ਆਉਂਦੀ। ਪਰ ਗਜ਼ਬ ਦੀ ਗੱਲ ਹੈ, ਦੋਵਾਂ ਸ਼ਾਸਤਰਾਂ ਵਿੱਚ ਇੱਕ ਦੂਜੇ ਦੀ ਵਿਰੋਧਤਾ ਨਹੀਂ ਹੈ। ਜੈਮਨੀ ਦਾ ਸਿਧਾਂਤ ਵੀ ਹਿੰਦੁਸਤਾਨ ਵਿੱਚ ਚੱਲਦਾ ਰਿਹਾ ਔਰ ਚੱਲ ਰਿਹਾ, ਅਤੇ ਵਿਆਸ ਦਾ ਸਿਧਾਂਤ ਵੀ ਚੱਲਦਾ ਰਿਹਾ ਔਰ ਬੜੀ ਖੁਸ਼ੀ ਨਾਲ ਚੱਲ ਰਿਹਾ। ਇਹ ਗੱਲ ਵੱਖਰੀ ਹੈ ਕਿ ਲੋਕ ਜ਼ਿਆਦਾ ਸਹਿਮਤ ਰਿਸ਼ੀ ਵਿਆਸ ਨਾਲ ਹੋਏ, ਜੈਮਨੀ ਨਾਲ ਨਹੀਂ। ਲੇਕਿਨ ਜੈਮਨੀ ਦੀ ਗੱਲ ਕਾਬਲੇ ਕਬੂਲ ਹੋਈ, ਲੇਕਿਨ ਜੈਮਨੀ ਦਾ ਟਕਰਾਓ ਵਿਆਸ ਨਾਲ ਨਹੀਂ ਹੈ। ਫਿਰ ਪਤੰਜਲੀ ਦਾ ਯੋਗ ਹੈ, ਕਣਾਦ ਦਾ ਵਿਸ਼ੇਸ਼ਕ ਹੈ, ਆਤਮ ਚਿੰਤਨ ਬਾਰੇ ਦੋਹਾਂ ਦੇ ਰਸਤੇ ਬਿਲਕੁਲ ਵੱਖ, ਆਤਮ ਸ਼ੁੱਧੀ ਬਾਰੇ ਉਹਨਾਂ ਦੇ ਖਿਆਲ ਹੀ ਵੱਖ ਵੱਖ ਨੇ। ਕਣਾਦ ਦਾ ਪੂਰੇ ਦਾ ਪੂਰਾ ਜ਼ੋਰ ਇਸ ਗੱਲ ਦੇ ਉੱਤੇ ਹੈ ਕਿ ਨਿਰਵਿਚਾਰ ਹੋਣ ਨਾਲ ਬੰਦੇ ਦੀ ਬੁੱਧੀ ਸ਼ੁੱਧ ਹੁੰਦੀ ਹੈ ਅਤੇ ਨਿਸ਼ਕਾਮ ਨਾਲ ਬੰਦੇ ਦਾ ਹਿਰਦਾ ਸ਼ੁੱਧ ਹੁੰਦਾ। ਸਾਰਾ ਸ਼ਾਸਤਰ ਇਸੇ ਦੇ ਆਲੇ ਦੁਆਲੇ ਘੁੰਮਦਾ ਹੈ। ਤੋ ਚੂੰਕਿ ਇੱਕ ਅਤੀਤ ਮਹਾਤਮਾ ਸੀ ਰਿਸ਼ੀ ਕਣਾਦ, ਇਹਦੇ ਜੀਵਨ ਦਾ ਆਪਣਾ ਢੰਗ ਸੀ, پر مول گل میں جڑی تھوڑے سامنے رکھن لگا ہے کہ چھویں رشی کوئی وقت ہوئے نے اپنے گرنتھ دیچ اپنی وچاراں دیچ ایک دوجے دی مخالفت نہیں ہے، حیرانگی ہے، حالانکہ دونوں مہان چھے دے چھے مہان وچارک نے اور اتنے وڈے وچارک نے کہ انہاں دے وچارک ہون نو گرو نانک دیو جی مہاراج نے تسلیم کیتا، چھے گھر چھے گر چھے اپدیش اس کیرتن سویلے دی بانی چی آپ سرون کر چکے ہو، چھے گھر نے بھاو پرماتما دے چھے سدھانت نے اس دی پراپتی تے چھے ٹانگ نے اور انہاں دے گرو وہ بھی چھے نے، پر غضب دی گل اے انہاں چھے گروان دے اپدیش بھی چھے طرح دے نے ایک نہیں نے، لیکن اتہاس دے چیسی کوئی گھٹنا نہیں ملدی کہ چھے شاستر آپس دے ٹکرائے ہون، جنے بھگت گرو گرنتھ صاحب وچ بیٹھے نے عبادت دا ڈھنگ ساریاں دا وکھ وکھ ہے، اینی میں عرض کراں سوامی رامانند بھل کے بھی نماز نہیں پڑھ سکدے تے بابا فرید بھل کے بھی آرتی تے چندن دھوپ اتیادک تے پوجا پاٹھ کرے یہ تے فرید دی زندگی چ ہو ہی نہیں سکدا، پر بابا فرید تے سوامی رامانند بیٹھے نے گرو گرنتھ صاحب وچ اور کدرے گہرے تل دش جات مارو گے ٹکراؤ نہیں ہے، اسے واسطے پنجابی دیچ ایک کہاوت پرچلت ہو گئی کہ سو سیانے اکو مت مورکھاں آپو اپنے، یہ سارے سیانے جن بھگت بیٹھے نے سہمت نے ایک دوجے نال سہمت نے، اور آپ دے گیات واسطے عرض کراں بہت سارے بھگت سمکالی نے اکو ہی سمے ہوئے نے، نام دیو کبیر ترلوچن سدنا سین یہ سارے ایکو ہی وقت ہوئے نے، اور یہ دا ثبوت ملتا ہے کہ یہ سارے بھگت اپنی باڑی چ ایک دوجے دا نام لے دے نے، صرف ایک ثبوت تھوڑے سامنے رکھ کے میں گل اگے چلاواں، بھگت کبیر اپنی باڑی جو انہاں دے سلوکاں دی باڑی ہے کبیر جی دے سلوک، وہ انہاں دا ایک سلوک ہے آپ کہندے نے ہر سو ہیرا چھاڑ کے کرے آن کی آس تے نر دوزک جائیں گے ست بھا کے روی داس، یہ سلوک کبیر دا ہے تے کبیر کہہ رہے نے یہ جڑا روی داس ہے سچ کہہ رہے ہیں، بالکل سچ کہہ رہے ہیں، ہر سو ہیرا چھڑ کے کرے آن کی آس تے نر دوزک جائیں گے ست بھا کے روی داس، ہری جیسے ہیرے نو تیاگ کے بھلا کے جو منک اپنی زندگی بتیت کردا ہے آخر کمبی نرک سار دن دکھ بھوگ دین، یہ گل تے آکھی رویداس نے، پر یہ سلوک کبیر دا ہے تے کبیر کہہ رہے رویداس سچ کہہ رہے ہیں، رویداس ٹھیک کہہ رہے ہیں، تے رویداس اپنی باڑی چ کہندے نے ہر کے نام کبیر اجاگر جنم جنم کے پاٹے کاگر، یہ بچن بھگت رویداس دے نے، تے رویداس کہہ رہے نے کہ جنماں جنمانتراں دے سنسکاراں دے جڑے کاغذ نے وہ کبیر نے پھاڑ دیتے نے، ختم انہیں لیکھا نبیڑ دیتا ہے، پوتر ہو گیا پاون ہو گیا رام دے چلین ہو گیا، اور بھی کئی شبداں دے چ رویداس نے کبیر دا نام لیا ہے، نام دیو کبیر ترلوچن سدنا سین ترے کہہ رویداس سنورے سنتو ہر جی تے سبے سرے، ایک دوجے دا نام لیندے نے، صرف یہی ثبوت میں تھوڑے سامنے رکھے تے بہت سارا سماں لگ جانا ہے، یہ بھگت ایک دوجے دا نام لیندے نے اپنی باڑی دے چ تے انہاں دے سمکالی ہون دا یہ بہت وڈا ثبوت ہے ایکو ہی وقت ہون دا، پر غضب دی گل ہے کہ سارے بھگت یہی آکھی جا رہے ہیں رویداس ٹھیک کہہ رہے ہیں کبیر ٹھیک کہہ رہے ہیں ترلوچن ٹھیک کہہ رہے ہیں نام دیو ٹھیک کہہ رہے ہیں، یہ سارے بھگت ایک دوجے نال سہمت، ایک بھگت نے سچ کہا دوجے سہمت تیجا سہمت چوتھا سہمت، اور غضب دی گل پھر یہ گرو نانک انہاں سارے بھگتاں نال سہمت، چاہے وہ صوفی نے چاہے بیراگی نے، کیونکہ رامانند بیراگی ہے پرمانند بیراگی ہے، ویشنو سمپردا دے شری کبیر جی نے سب نال سہمت، آئی بنتی سگل جماتی من جیتے جگ جیت. گرو نانک دیو جی مہاراج دی اے خوبی کہ جتھے جتھے جس بھگت دچ سچ دی انس دکھائی دتی سچ دی جھلک دکھائی دتی سہمت ہو گیا اور اس دے بچن قبول کر لے. اور یہ ساری بھگت بانی گرو نانک نے آپ سنگرہ کیتی آپ اکتر کیتی جتھے جتھے آپ نے بھرمن کیتا ہے جنوں پوتھی صاحب کہندے نے گرو نانک دیو جی مہاراج دے کول آندی سی. بھائی صاحب بھائی گرداس جی ذکر کر دینا آسا ہت کتاب کچھ کوزا بانگ مسلح داری. گرو نانک دی یہ خوبی سی کہ اگلا کس بانے چ گل سننا چاہتا ہے. ہندوستان دے بڑے بڑے سادھو سنتاں کول آپ نے جانا سی تے ہندوستان دے سادھواں دی یہ دھارنا سی کہ اسی گرستی کول اپدیش نہیں لینا تے گرستی سانو اپدیش کر بھی نہیں سکتا. ستگر نے بھگوا بھیس دھارن کر لیا تے بھگوے بھیس دے گرو نانک دیو جی مہاراج جوگیاں کول گئے نے بیراگیاں کول گئے نے. جوگیاں نے ایک پرشن بھی کر دیتا سی کس کارن گرہ تجیو اداسی کس کارن اے اوپیک نواسی سدھ گوشت ہے رام کلی راگ دے. جوگی پوچھتے ہیں گرو نانک دیو جی مہاراج نو اور گرو نانک دیو جی مہاراج نو اداسی کہہ رہے ہیں. یہ گل وکری ہے کہ اداسین سمپردا نو جنم دیتا بابا سری چند نے. صاحب شری گرو نانک دیو جی مہاراج رام کلی راگ دے ایک ہور شبد وچ کہندے ہیں جس در کارن پھرا اداسی سو در کوئی آئے کہے. جس در نو لبدا لبدا میں اداسی ہو گیا کوئی دسے مینو اس گھر دی جھلک مینو کوئی دسے وہ کتھے ہے. میں لبدا لبدا اداسی ہو گیا اداس اداس ہونا ایک شبھ شگن ہے چنگا شگن ہے. پر میں عرض کراں اداسینتا تے نراشا یہ وکھ وکھ کارناں تو پیدا ہوندی ہے. سوج مل گئی سمجھ مل گئی گیان مل گیا تے گیان دے ملدے ہی بندہ اداس ہوئے گا. کارن جگت دی اصلیت دس پیندی ہے. یہ گل بھی سمجھ چ آ جاندی ہے کہ جگت وچ ایسا کچھ بھی نہیں جس تو میری ترپتی ہوئے. سہولتاں مل سکدی ہیں ترپتی نہیں مل سکتی. اداس ہو جاندہ ہے بندہ تے جد اس دنیا تو اداس ہویا ہے تاں ہی دوسری دنیا لبے گا. جڑا اس جگت تو اس جیون تو اس دنیا تو اداس نہیں ہویا کھما کرنی دھرم دے مارگ تے مشکل ہے چل سکے. اداس منک چلے نے تے کدرے اداسینتا نو کروپی نہ سمجھ لینا. گرو گوبند سنگھ جی مہاراج بھی کہندے نے کہ بن سے سدن سوے کر سمجھو من ہی ماہیں اداسا گھر نو اجاڑ سمجھ لے. گھر نو سدن گھر تے سدن نو تو جنگل سمجھ لے. بن سے سدن سدن نو بن سمجھ لے اجاڑ جنگل تے من ہی ماہیں اداسا من دے اداس رہے اپرام رہے. دراصل سادھنا کردیاں کردیاں جپ تپ کردیاں کردیاں پہلی ایک جڑی گھٹنا گھٹدی ہے من دے چوئے کہ بندہ اپرام ہو جاندہ ہے اداس ہو جاندہ ہے. اور اداسی ہونا شبھ شگن ہے. یہ گل وکری ہے کہ گرو نانک دیو جی مہاراج دے وہ جو ہے وڈے صاحبزادے بابا سری چند نے یہ پنتھ باقاعدہ چلایا جس دا نام اداسین سمپردا پی گیا اداسی. جنم تو بچپن تو بابا سری چند اداسی سن. ایسا کچھ بھی نہیں جہدے نال من پرچ سکے. جگت دے چ ایسا کچھ بھی نہیں جس تو سکھ مل سکے. سہولتاں ملدیاں نے سکھ نہیں تو بابا سری چند اداس رہن لگتا ہے. گرو نانک دیو جی مہاراج دا فرمان جس در کارن پھراں اداسی سو در کوئی آئے کہے. جس در نو لبدا لبدا اداس ہو کے میں ٹول رہا کوئی مینوں دسے تے اس در دی ٹول کون کرے گا جس جڑا اس گھر تو اداس ہویا ہے. جو جگت تو اداس ہویا ہے جگت تو اچا اٹھن دی کوشش کرے گا. اداسی ہونا شبھ شگن ہے. ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਮਨ ਹੀ ਮੈਂ ਉਦਾਸਾ, ਮਨ ਵਿੱਚ ਉਦਾਸ ਰਹਿ। ਤੇ ਮੈਂ ਅਰਜ਼ ਕਰਾਂ, ਉਦਾਸ ਇੰਜ ਕਹਿਣਾ ਕਿ ਜਪ ਤਪ ਦਾ ਇੱਕ ਫਲ ਹੈ ਉਦਾਸੀ। ਜਗਤ ਵਿੱਚ ਐਸਾ ਕੁਛ ਵੀ ਨਹੀਂ ਹੁਣ ਮੇਰਾ ਮਨ ਬਹਿਲ ਸਕੇ, ਹੁਣ ਮੈਨੂੰ ਪ੍ਰਸੰਨਤਾ ਮਿਲ ਸਕੇ, ਹੁਣ ਮੈਨੂੰ ਖੁਸ਼ੀ ਮਿਲ ਸਕੇ। ਜਿਹੜਾ ਐਸਾ ਸਮਝਦਾ ਹੈ ਕਿ ਜਗਤ ਵਿੱਚ ਬਹੁਤ ਕੁਝ ਖੁਸ਼ੀਆਂ ਹੈਗੀਆਂ ਨੇ, ਇਸ ਜਗਤ ਵਿੱਚ ਬਹੁਤ ਕੁਛ ਹੈ, ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ। ਲੱਖ ਵੀ ਕੋਈ ਕੋਸ਼ਿਸ਼ ਕਰ ਲਵੇ, ਇਸ ਤਰ੍ਹਾਂ ਦਾ ਬੰਦਾ ਭਗਤ ਨਹੀਂ ਬਣ ਸਕਦਾ ਜੋ ਇਹ ਮੰਨੀ ਬੈਠਾ ਹੈ ਕਿ ਇਸ ਜਗਤ ਵਿੱਚ ਬਹੁਤ ਕੁਛ ਹੈ, ਇੱਥੋਂ ਮੈਂ ਪ੍ਰਸੰਨਤਾ ਹਾਸਲ ਕਰ ਲਵਾਂਗਾ, ਖੁਸ਼ੀਆਂ ਹਾਸਲ ਕਰ ਲਵਾਂਗਾ। ਅੱਜ ਨਹੀਂ ਖੁਸ਼ੀਆਂ ਤੇ ਕੱਲ੍ਹ ਮਿਲ ਜਾਣਗੀਆਂ, ਅੱਜ ਮੈਨੂੰ ਨਹੀਂ ਪ੍ਰਸੰਨਤਾ ਮਿਲੀ ਕੱਲ੍ਹ ਮਿਲ ਜਾਏਗੀ, ਅੱਜ ਮੈਨੂੰ ਨਹੀਂ ਤ੍ਰਿਪਤੀ ਮਿਲੀ ਕੱਲ੍ਹ ਮਿਲ ਜਾਏਗੀ। ਇਸ ਤਰ੍ਹਾਂ ਦੀ ਜਿਸ ਦੀ ਸੂਝ ਤੇ ਸਮਝ ਹੈ, ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ। ਲੱਖ ਵੀ ਕੋਸ਼ਿਸ਼ ਕਰੇ ਗੁਰਦੁਆਰੇ ਆਉਣਾ, ਉਹਦੇ ਵਾਸਤੇ ਇੱਕ ਰਸਮ ਹੋ ਸਕਦੀ ਹੈ, ਉਹਦੇ ਵਾਸਤੇ ਇੱਕ ਧਾਰਮਿਕ ਕਿਰਿਆ ਨਹੀਂ। ਧਾਰਮਿਕ ਕਿਰਿਆ ਉਸ ਦਿਨ ਜਿਸ ਦਿਨ ਇਹ ਸਮਝ ਮਿਲ ਜਾਏ, ਇਹ ਗਿਆਨ ਮਿਲ ਜਾਏ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੇਰੀ ਪ੍ਰਸੰਨਤਾ ਤੇ ਤ੍ਰਿਪਤੀ ਦਾ ਬਾਇਸ ਬਣ ਸਕੇ। ਦੋ ਕਾਰਨਾਂ ਤੋਂ ਨਿਰਾਸ਼ਾ ਤੇ ਉਦਾਸੀ ਪੈਦਾ ਹੁੰਦੀ ਹੈ, ਜਾਂ ਤੇ ਸ਼ਬਦ ਦਾ ਜਾਪ ਕਰਦਿਆਂ ਹੋਇਆਂ ਕੋਈ ਚੋਟ ਲੱਗੇ, ਜਾਂ ਸੰਸਾਰ ਤੋਂ ਕੋਈ ਚੋਟ ਲੱਗ ਜਾਏ, ਕੋਈ ਦੁੱਖ ਕੋਈ ਵਿਪਤਾ ਦੀ ਚੋਟ ਲੱਗ ਜਾਏ। ਚੋਟ ਉਦਾਸੀ ਪੈਦਾ ਹੋਣ ਵਾਸਤੇ ਬੜੀ ਲਾਜ਼ਮੀ ਹੈ, ਚੋਟ ਤੋਂ ਬਿਨਾਂ ਉਦਾਸ ਨਹੀਂ ਹੋ ਸਕਦਾ। ਜਾਂ ਤੇ ਕੋਈ ਜਗਤ ਤੋਂ ਚੋਟ ਲੱਗ ਗਈ ਹੈ, ਕੋਈ ਅਜ਼ੀਜ਼ ਸੰਬੰਧੀ ਚਲਾਣਾ ਕਰ ਗਿਆ ਜਿਹਦੇ ਨਾਲ ਬੜਾ ਸਨੇਹ ਸੀ, ਜਿਹਦੇ ਨਾਲ ਬੜਾ ਪਿਆਰ ਸੀ, ਬਹੁਤ ਚੋਟ ਲੱਗ ਗਈ, ਇਤਨੀ ਚੋਟ ਲੱਗ ਗਈ ਤੇ ਬੰਦਾ ਕਹਿੰਦਾ ਹੁਣ ਕੁਛ ਵੀ ਨਹੀਂ, ਇਹ ਜਗਤ ਕੁਛ ਵੀ ਨਹੀਂ, ਉਪਰਾਮ ਹੋ ਗਿਆ, ਉਦਾਸ ਹੋ ਗਿਆ। ਤੋ ਇੱਕ ਚੋਟ ਕੋਈ ਜਗਤ ਤੋਂ ਲੱਗੀ ਤੇ ਬੰਦਾ ਉਦਾਸ ਹੁੰਦਾ, ਇੱਕ ਚੋਟ ਗਿਆਨ ਤੋਂ ਲੱਗਦੀ ਹੈ, ਸ਼ਬਦ ਤੋਂ ਲੱਗਦੀ ਹੈ। ਚੋਟ ਸਹਾਰੇ ਸ਼ਬਦ ਕੀ ਤਾਂ ਸੋ ਗੁਰੂ ਮੈਂ ਦਾਸ। ਭਗਤ ਕਬੀਰ ਕਹਿੰਦੇ ਉਹ ਬੜਾ ਮਹਾਨ ਮਨੁੱਖ ਹੈ ਜੋ ਸ਼ਬਦ ਦੀ ਚੋਟ ਸਹਾਰ ਜਾਂਦਾ। ਸ਼ਬਦ ਦੀ ਚੋਟ ਦੇ ਸਹਾਰਦਿਆਂ ਉਦਾਸੀ ਪੈਦਾ ਹੋਵੇਗੀ, ਲਾਜ਼ਮੀ ਪੈਦਾ ਹੋਵੇਗੀ। ਸ਼ਬਦ ਦੀ ਚੋਟ ਲੱਗਦਿਆਂ ਜੀਵਨ ਵਿੱਚ ਪਰਿਵਰਤਨ ਆਏਗਾ, ਤਬਦੀਲੀ ਆਵੇਗੀ। ਸ਼ਬਦ ਨੂੰ ਇਸ ਵਾਸਤੇ ਗੁਰੂ ਰਾਮਦਾਸ ਜੀ ਨੇ ਤੇ ਭਗਤ ਕਬੀਰ ਨੇ ਬਕਾਇਦਾ ਸ਼ਸਤਰ ਦੇ ਨਾਲ ਤਸ਼ਬੀਹ ਦੇ ਦਿੱਤੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦਾ ਬਚਨ ਕੀ ਸੁਣਿਆ, ਤੀਰ ਲੱਗ ਗਿਆ। ਤੇ ਜੇ ਗੁਰੂ ਦਾ ਬਚਨ ਤੀਰ ਹੈ ਤਾਂ ਤੀਰ ਤੇ ਲਾਜ਼ਮੀ ਛਲਣੀ ਕਰੇਗਾ, ਤੀਰ ਤੇ ਜ਼ਖਮੀ ਕਰੇਗਾ, ਤੀਰ ਨੇ ਤੇ ਘਾਤ ਕਰਨਾ, ਤੀਰ ਨੇ ਤੇ ਬੜੀ ਚੋਟ ਪਹੁੰਚਾਉਣੀ ਹੈ। ਸ਼ਬਦ ਨੂੰ ਤੀਰ ਨਾਲ ਸ਼ਸਤਰ ਨਾਲ ਤਸ਼ਬੀਹ ਦਿੱਤੀ ਗਈ ਹੈ। ਸ਼ਸਤਰ ਵੀ ਕੁਛ ਕੱਟਦਾ ਹੈ, ਸ਼ਬਦ ਵੀ ਜ਼ਿੰਦਗੀ ਦੇ ਚੋਂ ਕੁਛ ਕੱਟਦਾ ਹੈ, ਕੁਝ ਖਤਮ ਕਰਦਾ ਹੈ। ਸ਼ਬਦ ਦੀ ਚੋਟ ਲੱਗ ਗਈ ਹੈ, ਪਹਿਚਾਣ ਕੀ ਹੋਵੇਗੀ? ਗੁਰੂ ਰਾਮਦਾਸ ਜੀ ਮਹਾਰਾਜ ਦੱਸਦੇ ਨੇ ਅੰਤਰ ਪਿਆਸ ਉਠੀ ਪ੍ਰਭ ਖੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਗੁਰੂ ਦੇ ਬਚਨ ਦਾ ਐਸਾ ਤੀਰ ਲੱਗਿਆ, ਅੰਦਰ ਪਿਆਸ ਜਾਗ ਪਈ ਹੈ ਪ੍ਰਭੂ ਦੇ ਮਿਲਣ ਦੀ, ਤੜਪ ਪੈਦਾ ਹੋ ਗਈ ਹੈ। ਪਰ ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੋ ਜਾਣੇ ਕੋ ਪੀਰ ਭਰਈਆ। ਇਹ ਪੀੜ ਜਿਹੜੀ ਹੈ, ਇਹ ਦੂਜਾ ਕਿਸ ਤਰ੍ਹਾਂ ਜਾਣੇ ਜਿਹਨੂੰ ਇਹ ਤੀਰ ਲੱਗਿਆ ਹੀ ਨਹੀਂ। ਸ਼ਬਦ ਨੂੰ ਤੀਰ ਨਾਲ ਮੁਸ਼ਾਬਤ ਦਿੱਤੀ ਹੈ, ਤੇ ਤੀਰ ਅਗਰ ਲੱਗੇਗਾ ਤਾਂ ਪੀੜਾ ਤੇ ਹੋਵੇਗੀ, ਲਾਜ਼ਮੀ ਹੋਵੇਗੀ। ਇਸ ਵਾਸਤੇ ਇੱਕ ਸੰਸਾਰ ਦੀ ਪੀੜਾ ਹੈ, ਇੱਕ ਅਧਿਆਤਮਕ ਪੀੜਾ ਹੈ, ਤੇ ਪੀੜ ਤੋਂ ਬਿਨਾਂ ਅੱਜ ਤੱਕ ਜਗਤ ਵਿੱਚ ਕੁਛ ਪ੍ਰਾਪਤ ਵੀ ਨਹੀਂ ਹੋਇਆ ਤੇ ਹੋ ਵੀ ਨਹੀਂ ਸਕਦਾ। ਜੋ ਮਾਂ ਆਪਣੀ ਗੋਦ ਵਿੱਚ ਇੱਕ ਖੂਬਸੂਰਤ